ਦੇ ਲਾਗੋਂ ਦੀ ਲੰਘ ਰਹੇ ਸਨ। ਜਦੋਂ ਹਾਥੀ ਉਸ ਪੁਲ ਉੱਤੇ ਆਇਆ ਤੇ ਸਾਰੇ ਮੇਲੇ ਨੇ ਮਹਾਰਾਜੇ ਨੂੰ ਆਇਆ ਸਮਝ ਕੇ ਸਤਕਾਰ ਵਿਚ ਹੱਥ ਜੋੜ ਕੇ ਖਲੋ ਗਏ, ਔਰ ਖਾੜਾ ਜਿਹੜਾ ਚਲਾ ਰਿਹਾ ਸੀ ਉਨ੍ਹਾਂ ਵਿਚੋਂ ਉਸਨੇ ਆ ਕੇ ਬੇਨਤੀ ਕੀਤੀ, ਮਹਾਰਾਜਾ ਸਾਹਿਬ ਤੁਸੀਂ ਕੁਦਰਤੀ ਆ ਗਏ, ਬੜੀ ਕਿਰਪਾ ਹੋਈ, ਇਹ ਦੋ ਕੁ ਮਿੰਟ ਸਾਰਾ ਸਾਡਾ ਮੁਜਰਾ ਵੀ ਵੇਖ ਕੇ ਜਾਓ। ਸ਼ੇਰੇ ਪੰਜਾਬ ਉਥੇ ਖਲੋ ਗਏ, ਮੋਹਰਾਂ ਨੇ ਕੁਝ ਦੋ ਗੇੜੇ ਲਿਆਂਦੇ ਤੇ ਸ਼ੇਰੇ ਪੰਜਾਬ ਨੇ ਇਕ ਕੀਮਤੀ ਕੈਂਠਾ ਲਾ ਕੇ ਆਪਣੇ ਗਲ ਵਿਚੋਂ ਦੇ ਦਿੱਤਾ ਕਿ ਮੋਹਰਾਂ ਨੂੰ ਦੇ ਦਿਓ, ਉਹਦਾ ਉਹਨੂੰ ਇਨਾਮ ਦੇ ਦਿੱਤਾ। ਬਸ ਇੰਨਾ ਹੀ ਕਸੂਰ ਸੀ ਮਹਾਰਾਜੇ ਦਾ, ਨਾ ਤਾਂ ਜਾਣ ਬੁੱਝ ਕੇ ਮੁਜਰਾ ਵੇਖਣ ਵਾਸਤੇ ਆਏ ਸਨ, ਨਾ ਉਨ੍ਹਾਂ ਦੀ ਭਾਵਨਾ ਕੋਈ ਇਹੋ ਜਿਹੀ ਸੀ। ਉਹ ਤੇ ਹੁਣ ਮਹਾਰਾਜਾ ਹੋਣ ਦੇ ਨਾਤੇ ਉਹਦੀ ਰਿਆਇਆ ਅਗਰ ਕੋਈ ਮੇਲਾ ਕਰ ਰਹੀ ਹੈ ਉਹਦੇ ਵਿਚ ਪੰਜਾਬ ਦਾ ਬਾਦਸ਼ਾਹ ਲੰਘ ਰਿਹਾ ਤੇ ਉਸ ਰਿਆਇਆ ਨੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਕੁਝ ਦੇਰ ਠਹਿਰ ਜਾਓ। ਉਨ੍ਹਾਂ ਦਾ ਹੰਮਾ ਰੱਖਦਿਆਂ ਹੋਇਆਂ, ਮਾਣ ਰੱਖਦਿਆਂ ਹੋਇਆਂ ਸ਼ੇਰੇ ਪੰਜਾਬ ਨੇ ਆਪਣਾ ਹਾਥੀ ਕੁਝ ਪਲਾਂ ਲਈ ਰੋਕਿਆ, ਪਰ ਸਿੱਖੀ ਦੀ ਦ੍ਰਿਸ਼ਟੀ ਤੋਂ ਇਕ ਗੁਨਾਹ ਸਮਝਿਆ। ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ, ਉਨ੍ਹਾਂ ਨੂੰ ਇਕ ਘੋੜ ਚੜੇ ਨਿਹੰਗ ਸਿੰਘ ਨੇ ਭਜਾ ਕੇ ਘੋੜਾ ਸ਼ੇਰੇ ਪੰਜਾਬ ਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਰੁਕ ਰੁਕ ਕੇ ਆਉਣਾ ਸੀ। ਹਰ ਪਿੰਡ ਦੀ ਪੰਚਾਇਤ ਕੋਲੋਂ ਦੁੱਖ ਸੁੱਖ ਸੁਣਨੇ ਸਨ, ਸ਼ਿਕਾਇਤਾਂ ਸੁਣਨੀਆਂ ਸਨ, ਆਪਣੇ ਹਾਕਮਾਂ ਦੀ ਕਾਰਗੁਜ਼ਾਰੀ ਚੈੱਕ ਕਰਨੀ ਸੀ। ਉਹ ਜਦੋਂ ਹਰਿਮੰਦਰ ਸਾਹਿਬ ਪਹੁੰਚੇ ਤੇ ਬਾਬਾ ਲੋਹੇ ਲਾਖਾ ਹੋਇਆ ਬੈਠਾ ਸੀ। ਉਸਨੇ ਹੁਕਮ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਨਾ ਸੋਧੀ ਜਾ। ਸ਼ੇਰੇ ਪੰਜਾਬ ਵੱਲੋਂ ਕੋਈ ਤੋਹਫਾ, ਕੜਾ ਪ੍ਰਸ਼ਾਦ ਦੀ ਦੇਗ ਜਾਂ ਮਾਇਆ ਜਿਹੜੀ ਲਿਆ ਕੇ ਗੁਰੂ ਰਾਮਦਾਸ ਦੇ ਦਰਬਾਰ ਵਿਚ ਭੇਟਾ ਕਰਨ ਉਹ ਮੋੜ ਦਿੱਤੀ ਜਾਵੇ। ਜਿੰਨਾ ਚਿਰ ਤੱਕ ਉਹ ਪੰਥ ਕੋਲੋਂ ਤਨਖਾਹ ਨਹੀਂ ਲਵਾ ਲੈਂਦਾ, ਉਹ ਪੰਥ ਦਾ ਤਨਖਾਹ ਹੀ ਹੈ, ਉਨ੍ਹਾਂ ਚਿਰ ਤੱਕ ਉਹਦੀ ਕੋਈ ਚੀਜ਼ ਦਰਬਾਰ ਸਾਹਿਬ ਵਿਚ ਕਾਬਲੇ ਕਬੂਲ ਨਹੀਂ। ਸ਼ੇਰੇ ਪੰਜਾਬ ਨੂੰ ਇਸ ਹੁਕਮ ਦਾ ਪਤਾ ਲੱਗਾ, ਉਨ੍ਹਾਂ ਨੇ ਵੇਖਿਆ ਨਾ ਕੋਈ ਸਿਪਾਹੀ ਫਤਿਹ ਬੁਲਾਉਂਦਾ, ਨਾ ਕੋਈ ਸਲਿਊਟ ਕਰਦਾ। ਸ਼ੇਰੇ ਪੰਜਾਬ ਨੇ ਆਖਿਆ ਵੀ ਇਹ ਤਾਂ ਗੱਲ ਉਨ੍ਹਾਂ ਚਿਰ ਇਹ ਹਟਣੀ ਨਹੀਂ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਪੇਸ਼ ਨਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਆਏ, ਬਾਬਾ ਫੂਲਾ ਸਿੰਘ ਅਕਾਲੀ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ, ਆਪ ਜਾਣਦੇ ਕੋਰੜਿਆਂ ਦੀ ਸਜ਼ਾ ਦਿੱਤੀ ਗਈ ਕਿ ਰਣਜੀਤ ਸਿੰਘਾ ਕੋਈ ਗੱਲ ਤੇਰੀ ਨਹੀਂ ਸੁਣੀ ਜਾਣੀ, ਅਸੀਂ ਤਾਂ ਇੱਕ ਗੱਲ ਹੀ ਜਾਣਦੇ ਹਾਂ। ਅਕਾਲ ਤਖ਼ਤ ਦਾ ਜਥੇਦਾਰ ਬੋਲਿਆ, ਉਹਨੇ ਕਿਹਾ ਅੱਜ ਮਹਾਰਾਜਾ ਰਣਜੀਤ ਸਿੰਘ ਮੁਜਰਾ ਵੇਖਦਾ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਪਰਸੋਂ ਤੇਰਾ ਸਿਪਾਹੀ ਵੇਖੇਗਾ ਤੇ ਅਗਲੇ ਦਿਨ ਤੋਂ ਦੁਨੀਆਂ ਵੇਖੇਗੀ ਤੇ ਪੰਜਾਬ ਇੱਕ ਮੁਜਰਾਖਾਨਾ ਬਣ ਕੇ ਰਹਿ ਜਾਏ। ਕੀ ਪਤਾ ਸੀ ਉਦੋਂ ਜਦੋਂ ਬਾਬਾ ਫੂਲਾ ਸਿੰਘ ਇਹ ਕਹਿ ਰਿਹਾ ਸੀ, ਉਹਨੂੰ ਕੋਈ ਪਤਾ ਨਹੀਂ ਸੀ ਕਿ 150-200 ਸਾਲ ਤੋਂ ਬਾਅਦ ਪੰਜਾਬ ਵੀ ਇਸ ਤਰ੍ਹਾਂ ਦਾ ਬਣ ਜਾਏ। ਅੱਜ ਥਾਂ ਥਾਂ ਉੱਤੇ ਮੁਜਰੇ ਹੋ ਰਹੇ, ਅੱਜ ਥਾਂ ਉੱਤੇ ਸਾਡੀਆਂ ਧੀਆਂ ਬੜੇ ਨੱਚ ਰਹੀਆਂ ਨੇ, ਅੱਜ ਪੰਜਾਬ ਦੀ ਸਭਿਅਤਾ ਤੇ ਕਲਚਰ ਜਿਹੜਾ ਉਹਦਾ ਉਹ ਮੌਜੂ ਉਡਾਇਆ ਜਾ ਰਿਹਾ ਔਰ ਸਿਰ ਝੁਕਦਾ ਹੈ। ਮੈਂ ਕਈ ਵਾਰ ਸੋਚਦਾ ਵੀ ਸਾਡਾ ਕੀ ਬਣੇਗਾ, ਘਰਾਂ ਵਿਚ ਤੇ ਟੀਵੀ ਨੇ ਗੰਦ ਪਾਤਾ ਤੇ ਬੱਸਾਂ ਵਿਚ ਟੇਪ ਰਿਕਾਰਡਰਾਂ ਨੇ ਗੰਦ ਪਾਤਾ। ਜੋ ਗੰਦੇ ਗੀਤ ਸਾਡੀਆਂ ਬੱਸਾਂ ਵਿਚ, ਜੋ ਉੱਚੀ ਆਵਾਜ਼ ਵਿਚ ਸਿਰ ਪੀੜ ਹੋਣ ਲੱਗ ਪੈਂਦੀ ਹੈ, ਤੁਸੀਂ ਕਿਤੇ 2-4 ਘੰਟੇ ਬੱਸ ਵਿੱਚ ਸਫ਼ਰ ਕਰਨਾ ਹੋਵੇ ਤੇ ਫਿਰ ਕੰਨਾਂ ਨੂੰ ਕੋਈ ਮੁਰੰਮਤ ਕਰਾਉਣ ਦੀ ਲੋੜ ਪੈ ਜਾਏ। ਔਰ ਇਸ ਤਰ੍ਹਾਂ ਦੇ ਗੰਦੇ ਗੀਤ ਤੇ ਉਹ ਧੀ ਉਸ ਬੱਸ ਵਿਚ ਸਫ਼ਰ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਸ਼ਰਮ ਵਿਚ ਡੁੱਬ ਜਾਣਾ ਚਾਹੀਦਾ, ਉਹ ਸੁਣ ਨਹੀਂ ਸਕਦੇ ਪਰ ਵਿਚਾਰੇ ਕੀ ਕਰਦੇ। ਇਹ ਨਹੀਂ ਸੀ ਬਾਬਾ ਫੂਲਾ ਸਿੰਘ ਜਾਣਦਾ ਕਿ ਸਾਡੀ ਕੌਮ ਤੇ ਇਹੋ ਜਿਹਾ ਦਿਨ ਵੀ ਆਏਗਾ ਜਿਸ ਦਿਨ ਇੱਥੋਂ ਦੇ ਸਿੱਖ ਜਿਹੜੇ ਨਾਮ ਦੇ ਰਸੀਏ ਗੁਰੂ ਦੇ ਪਿਆਰੇ, ਉਹ ਵੀ ਮੁਜਰੇ ਵੇਖਣ ਵਾਸਤੇ ਤੁਰ ਪਿਆ ਕਰਨਗੇ। ਇਸ ਬਾਰੇ ਜ਼ਿਆਦਾ ਨਾ ਕਹਾਂ, ਤੁਸੀਂ ਆਖੋਗੇ ਸਾਨੂੰ ਉਲਾਵੇਂ ਦੇਣ ਆ ਗਏ, ਨਹੀਂ, ਪਰ ਜੋ ਕਹਿ ਰਿਹਾ ਸੱਚ ਹੈ ਔਰ ਤੁਸੀਂ ਇਹਦੇ ਨਾਲ ਮੇਰੇ ਨਾਲ ਸਹਿਮਤ ਹੋਵੋਗੇ। ਉਹ ਸ਼ੇਰੇ ਪੰਜਾਬ ਇੰਨਾ ਵਧੀਆ ਰਾਜ ਦੇ ਕੇ ਏਡੀ ਵੱਡੀ ਵਿਸ਼ਾਲ ਹਕੂਮਤ ਕਾਇਮ ਕਰਕੇ 14,500 ਮੁਰੱਬਾ ਮੀਲ ਦਾ ਰਾਜ ਭਾਗ ਅਖਰ ਬਿਮਾਰ ਹੋ ਗਏ। ਹਰੀ ਸਿੰਘ ਨਲੂਏ ਦੀ ਸ਼ਹਾਦਤ ਤੋਂ ਪਿੱਛੋਂ, ਬਾਬਾ ਫੂਲਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਅਸਲ ਸ਼ੇਰੇ ਪੰਜਾਬ ਦੀ ਸਿਹਤ 1834 ਵਿਚ ਡਿੱਗਣੀ ਸ਼ੁਰੂ ਹੋ ਗਈ। ਬਾਬਾ ਫੂਲਾ ਸਿੰਘ ਅਕਾਲੀ ਦੀ ਸ਼ਹਾਦਤ ਪਿੱਛੋਂ, ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਪਿੱਛੋਂ ਦਰਬਾਰ ਦਾ ਕੰਮ ਕਾਜ ਜਿਹੜਾ ਉਹ ਨਜਿੱਠਦੇ ਸਨ ਉਹ ਸਾਰੇ ਦਾ ਸਾਰਾ ਮਹਾਰਾਜੇ ਨੂੰ ਆਪ ਨਜਿੱਠਣਾ ਪਿਆ। ਕੰਮ ਦੀ ਬਹੁਤਾਤ ਨੇ, ਸਖ਼ਤ ਮਿਹਨਤ ਨੇ ਸ਼ੇਰੇ ਪੰਜਾਬ ਨੂੰ ਅਧਰੰਗ ਦਾ ਮਰੀਜ਼ ਬਣਾ ਦਿੱਤਾ। ਦੌਰਾ ਪਿਆ, ਸ਼ੇਰੇ ਪੰਜਾਬ ਦਾ ਸਰੀਰ ਸੁੰਨ ਹੋ ਗਿਆ, ਵੈਦ ਹਕੀਮ ਸੱਦੇ ਗਏ, ਫਕੀਰੇ ਜੀਜ਼ੋਦੀਨ ਆਇਆ, ਡਾਕਟਰ ਹੋਨਿੰਗ ਬਰਗਰ ਨੂੰ ਬੁਲਾਇਆ ਗਿਆ, ਕੁਝ ਦਵਾਈਆਂ ਦਿੱਤੀਆਂ, ਉਹਦੇ ਨਾਲ ਕੁਝ ਸਿਹਤ ਮੁੜੀ ਲੇਕਿਨ ਕੁਝ ਦਿਨਾਂ ਵਾਸਤੇ। महीनों वास्ते नहीं, सालों वास्ते नहीं, बीमारी का दूसरा दौरा पिया। शेरे पंजाब ने समझा कि हुण यह जानलेवा है। महाराजा रणजीत सिंह ने हजूरी बाग विच अपने सारे जरनैल सदे, वजीर सदे, अपनी रियाया सदी। ए हजूरी बाग लाहौर दे शाही किले दे सामने बादशाही मस्जिद दे वेड़े दे विचकार बारांदरी संगे मरमर दी महाराजे रणजीत सिंह ने बनवाई सी। इस हजूरी बारांदरी विच शेरे पंजाब महाराज पालकी विच आए, वैदा ने, हकीमां ने सराणियां दी ढासां लवा के शेरे पंजाब नूं बिठाया। सारा माहौल चुप चाप सी, खामोश सी, डुबे हुए सन रंज विच सिख सरदार। ओ शेरे पंजाब जिस दी तलवार दे सामने पेशावर दे हाकमां दी तलवार म्यान विचों नहीं सी निकलदी, जिउंदे जिउंदियां कोई दर्रा खैबर टप्पण दी हिम्मत नहीं सी करदा। जदों एक बार दाबा मारदा सी ते शिवालिक ते पहाड़ियां कंबदियां सन। अज ओ इन्ना बीमार है कि उसकी आवाज बड़ी धीमी। शेरे पंजाब मुखातब होके अपनी कौम दे हीरियां नूं कह रहे सन, मौत दा सदा आ गया खालसा जी, मैं हुण कुछ घड़ियां दा ही मेहमान हां।
ਚੱਲਿਆ ਮੈਂ ਖਾਲਸੇ ਦੀ ਡੋਰ ਏਕਤਾ ਏਕਤਾ ਟੁੱਟਣ ਨਾ ਦੇਣੀ ਜਥੇਬੰਦੀ ਨਾ ਤੋੜਿਓ ਹੀਰਿਓ ਹੀਰਿਓ ਪੰਜਾਬ ਮੇਰਾ ਕਾਲਜਾ ਦੇ ਨਾ ਚੀਰਿਓ
ਸ਼ੇਰੇ ਪੰਜਾਬ ਦੀ ਆਖਰੀ ਤਕਰੀਰ ਸੀ ਮਹਾਰਾਜੇ ਨੇ ਪੰਜਾਬ ਦੀ ਤਾਰੀਖ ਨੇ ਵਰਕੇ ਕੁਝ ਪਿੱਛਾ ਨੂੰ ਖੋਲੇ ਆਖਿਆ ਖਾਲਸਾ ਜੀ ਇਹ ਪੰਜਾਬ ਪਿਛਲੇ 600 ਸਾਲ ਤੋਂ ਗੁਲਾਮ ਰਹੇ ਔਰ ਇੱਥੇ ਹਮੇਸ਼ਾ ਬਗਾਨੇ ਰਾਜ ਕਰਦੇ ਰਹੇ ਪਾਨੀਪਤ ਦੇ ਮੈਦਾਨੇ ਜੰਗ ਅੰਦਰ ਪ੍ਰਿਥਵੀ ਰਾਜ ਰਾਏ ਚੌਹਾਨ ਪਥੌਰਾ ਜਦੋਂ ਮੁਹੰਮਦ ਗੌਰੀ ਕੋਲੋਂ ਹਾਰਿਆ ਹਿੰਦੁਸਤਾਨ ਉੱਤੇ ਬਗਾਨਿਆਂ ਨੇ ਕਬਜ਼ਾ ਕਰ ਲਿਆ ਲਗਾਤਾਰ ਇੱਥੇ ਹਕੂਮਤ ਬਗਾਨਿਆਂ ਦੀ ਰਹੀ 13 ਪੀੜ੍ਹੀਆਂ ਇੱਥੇ ਮੁਗਲਾਂ ਦੀਆਂ ਰਾਜ ਕਰਦੀਆਂ ਰਹੀਆਂ ਗੁਰੂ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਖਾਲਸੇ ਦੇ ਏਕੇ ਦੇ ਕਾਰਨ ਖਾਲਸੇ ਦੀ ਬਹਾਦਰੀ ਦੇ ਕਾਰਨ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਸਦਕਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਵਚਨ ਨੂੰ ਪੂਰਾ ਕੀਤਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਇਹ ਰਾਜਪਾਗ ਤੁਹਾਡੀ ਮਿਲਵਰਤਨ ਦਾ ਸਦਕਾ ਤੁਹਾਡੇ ਪਿਆਰ ਦਾ ਸਦਕਾ ਕਾਇਮ ਹੋਏ ਮਿਲ ਕੇ ਰਹੋਗੇ ਜਥੇਬੰਦ ਰਹੋਗੇ ਰਾਜਪਾਗ ਮਾਣਦੇ ਰਹੋਗੇ ਆਪੋ ਵਿਚ ਬੇਇਤਫਾਕੀ ਦੇ ਸ਼ਿਕਾਰ ਹੋ ਜਾਓਗੇ ਤਾਂ ਇਹ ਦੇਸ਼ ਗੁਲਾਮ ਹੋ ਜਾਏਗਾ ਤੁਸੀਂ ਆਜ਼ਾਦ ਰਹੋਗੇ ਮੇਰੀ ਰੂਹ ਖੁਸ਼ ਰਹੇਗੀ ਜੇ ਤੁਸੀਂ ਆਪੋ ਵਿਚ ਲੜ ਕੇ ਗੁਲਾਮ ਹੋ ਗਏ ਮੈਨੂੰ ਦੁੱਖ ਪਹੁੰਚੇਗਾ ਔਰ ਜਿਸ ਤਰ੍ਹਾਂ ਤੁਸੀਂ ਖਾਲਸਾ ਰਾਜ ਦੀ ਕਾਇਮੀ ਲਈ ਤਲਵਾਰਾਂ ਮਾਰੀਆਂ ਹਨ ਖਾਲਸਾ ਰਾਜ ਦੀ ਸੋਭਾ ਬਣਾਈ ਹੈ ਇਹਦੀ ਹਿਫਾਜ਼ਤ ਕੀਤੀ ਹੈ ਉਸੇ ਤਰ੍ਹਾਂ ਤੁਸੀਂ ਮੇਰੇ ਤੋਂ ਪਿੱਛੋਂ ਜਿਹੜਾ ਵੀ ਬਾਦਸ਼ਾਹ ਮੈਂ ਨੀਯਤ ਕਰਾਂਗਾ ਉਹਦੇ ਅਧੀਨ ਰਹਿ ਕੇ ਤੁਸੀਂ ਇਹ ਏਕੇ ਦਾ ਕੰਮ ਕਰਦੇ ਰਹਿਣਾ ਸ਼ੇਰੇ ਪੰਜਾਬ ਨੇ ਕਿਹਾ ਖਾਲਸਾ ਜੀ ਬਣੇ ਹੋਏ ਕਾਨੂੰਨ ਦੇ ਮੁਤਾਬਕ ਵਿਰਾਸਤ ਦੇ ਹਿਸਾਬ ਨਾਲ ਖਾਲਸਾ ਰਾਜ ਦਾ ਤਖ਼ਤ ਮੈਂ ਆਪਣੇ ਪੁੱਤਰ ਖੜਕ ਸਿੰਘ ਨੂੰ ਦੇਣਾ ਚਾਹੁੰਦਾ ਮੇਰੇ ਪਾਸ ਬਹੁਤਾ ਸਮਾਂ ਨਹੀਂ ਖੜਕ ਸਿੰਘ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਉੱਠਿਆ ਖੜਕ ਸਿੰਘ ਹੱਥ ਜੋੜ ਕੇ ਬਾਪੂ ਦੇ ਕੋਲ ਗਿਆ ਰਾਜਾ ਧਿਆਨ ਸਿੰਘ ਨੂੰ ਬੁਲਾਇਆ ਇਹ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਇਹ ਬਦਕਿਸਮਤੀ ਸਮਝ ਲਓ ਖਾਲਸਾ ਰਾਜ ਦੀ ਕਿ ਇੱਕ ਦਿਨ ਇਹ ਦੋਵੇਂ ਡੋਗਰੇ ਭਰਾ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਸ਼ੇਰੇ ਪੰਜਾਬ ਦੀ ਨਜ਼ਰ ਵਿਚ ਚੜ ਗਏ ਔਰ ਸ਼ੇਰੇ ਪੰਜਾਬ ਨੇ ਇਨ੍ਹਾਂ ਨੂੰ ਦਰਬਾਰ ਵਿਚ ਨੌਕਰੀ ਦੇ ਦਿੱਤੀ ਤਨਖਾਹ ਨੀਯਤ ਹੋਈ ਇਨ੍ਹਾਂ ਦੀ 3-3 ਰੁਪਏ ਮਾਹਵਾਰ ਤਿੰਨਾਂ ਰੁਪਇਆਂ ਤੋਂ ਨੌਕਰੀ ਕਰਨ ਵਾਲੇ ਇਹ ਚਾਪਲੂਸ ਬੰਦੇ ਚਲਾਕ ਤੇ ਚੁਸਤ ਦਿਮਾਗ ਵਾਲੇ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਇੱਕ ਦਿਨ ਪੰਜਾਬ ਦੇ ਸਹੀ ਮਹੀਨੇ ਵਿਚ ਮਾਲਕ ਬਣ ਗਏ ਇਨ੍ਹਾਂ ਦਾ ਹੀ ਇਸ਼ਾਰੇ ਉੱਤੇ ਸਾਰਾ ਕੁਝ ਹੁੰਦਾ ਸੀ ਸ਼ੇਰੇ ਪੰਜਾਬ ਦੀ ਇਨ੍ਹਾਂ ਡੋਗਰਿਆਂ ਦੀਆਂ ਚਾਲਾਂ ਨੂੰ ਨਾ ਸਮਝ ਸਕੇ ਔਰ ਇਨ੍ਹਾਂ ਦੇ ਉੱਤੇ ਭਰੋਸਾ ਕਰਕੇ ਜੋ ਫਲ ਸ਼ੇਰੇ ਪੰਜਾਬ ਤੋਂ ਪਿੱਛੋਂ ਅਸਾਂ ਖਾਧਾ ਉਹ ਮਹਾਰਾਜਾ ਰਣਜੀਤ ਸਿੰਘ ਦੀ ਇਸ ਭੁੱਲ ਦਾ ਹੀ ਸਦਕਾ ਸੀ ਕਿ ਖਾਲਸੇ ਨੇ ਉਹਦਾ ਖਮਿਆਜ਼ਾ ਭੁਗਤਣਾ ਪਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਮਹਿਲ ਦੀ ਰਾਖੀ ਰਾਜਾ ਧਿਆਨ ਸਿੰਘ ਨੂੰ ਦਿੱਤੀ ਗਈ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਗਵਰਨਰ ਬਣਾਇਆ ਗਿਆ ਤੇ ਇਸ ਢੰਗ ਨਾਲ ਡੋਗਰਿਆਂ ਦੇ ਹੱਥ ਵਿਚ ਸਾਰੀ ਖਾਲਸਾਈ ਸਲਤਨਤ ਦੀ ਤਾਕਤ ਸਿਮਟ ਕੇ ਰਹਿ ਗਈ ਰਾਜਾ ਧਿਆਨ ਸਿੰਘ ਨੂੰ ਕੋਲ ਸੱਦ ਕੇ ਮਹਾਰਾਜੇ ਨੇ ਕਿਹਾ ਰਾਜਾ ਧਿਆਨ ਸਿੰਘ ਤੁਸੀਂ ਆਪਣੀ ਹਸਈਅਤ ਨੂੰ ਕਦੇ ਨਾ ਭੁੱਲਣਾ ਤੁਸੀਂ ਖਾਲਸਾ ਰਾਜ ਵਿਚ ਕਦਰੇ ਜੇ ਮੁਲਾਜ਼ਮ ਦੇ ਰੂਪ ਵਿਚ ਆਏ ਤੁਹਾਡੇ ਤੇ ਵਿਸ਼ਵਾਸ ਕੀਤਾ ਔਰ ਇਸ ਵਿਸ਼ਵਾਸ ਦਾ ਸਦਕਾ ਤੇ ਤੁਹਾਡੀਆਂ ਸੇਵਾ ਦਾ ਸਦਕਾ ਤੁਹਾਨੂੰ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ ਇਸ ਜ਼ਿੰਮੇਵਾਰੀ ਨੂੰ ਜਿਸ ਤਰ੍ਹਾਂ ਤੁਸੀਂ ਮੇਰੇ ਜਿਉਂਦਿਆਂ ਨਿਭਾਇਆ ਇਸੇ ਹੀ ਤਰ੍ਹਾਂ ਇਸ ਜ਼ਿੰਮੇਵਾਰੀ ਤੁਸੀਂ ਮੇਰੀ ਗੈਰ ਹਾਜ਼ਰੀ ਵਿਚ ਵੀ ਨਿਭਾਉਣੀ ਮੈਂ ਪੰਜਾਬ ਦੀ ਸਲਤਨਤ ਆਪਣੇ ਜੇਠੇ ਪੁੱਤਰ ਖੜਕ ਸਿੰਘ ਨੂੰ ਸੌਂਪਦਾ ਰਾਜਾ ਧਿਆਨ ਸਿੰਘ ਨੇ ਆਪਣਾ ਹੱਥ ਅੱਗੇ ਕੀਤਾ ਸ਼ੇਰੇ ਪੰਜਾਬ ਨੇ ਇੱਕ ਹੱਥ ਖੜਕ ਸਿੰਘ ਦਾ ਪਕੜਿਆ ਦੂਜਾ ਹੱਥ ਉਸਨੇ ਰਾਜਾ ਧਿਆਨ ਸਿੰਘ ਦਾ ਪਕੜ ਕੇ ਸ਼ੇਰੇ ਪੰਜਾਬ ਨੇ ਕੁਝ ਸ਼ਬਦ ਕਹੇ ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿੰਘਾ ਮੇਰੇ ਮੋਤਬਰ ਭੇਤੀਆ ਗੂੜ ਯਾਰਾ ਦਿਲ ਦੇ ਮਹਿਰਮਾ ਮੇਰੇ ਪ੍ਰਾਣ ਸਿੰਘਾ ਕੋਟ ਅਕਲ ਦੇ ਨੀਤੀ ਨਿਪੁੰਨ ਸ਼ੇਰਾ ਮੇਰੀ ਸਲਤਨਤ ਦੀ ਆਨ ਸ਼ਾਨ ਸਿੰਘਾ ਸੁਖਨ ਗਿਆਨ ਦੇ ਅੰਤ ਦੀ ਯਾਦ ਵਾਂਗੂ ਯਾਦ ਰੱਖਣੇ ਮੇਰੇ ਫੁਰਮਾਨ ਸਿੰਘਾ ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ ਪੱਟੀ ਯਾਦ ਦੀ ਉੱਤੇ ਦੁਹਰਾਉਂਦਾ ਰਹੀ ਜਿਹੜਾ ਮਹਿਲ ਉਸਾਰ ਕੇ ਚੱਲਿਆ ਹਾਂ ਡਿੱਗਣ ਦੇ ਨਾ ਥੰਮੀਆਂ ਲਾਉਂਦਾ ਰਹੀ ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ ਇਹਦੇ ਹੁਕਮ ਵਿਚ ਸੀਸ ਝੁਕਾਈ ਰੱਖੀ ਇਹਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ ਵਫ਼ਾਦਾਰ ਬਣ ਭਾਰ ਵੰਡਾਈ ਰੱਖੀ ਨੌ ਨਿਹਾਲ ਹੈ ਬਾਲ ਸਮਝਾ ਉਸ ਨੂੰ ਪਿਓ ਪੁੱਤ ਦਾ ਝਗੜਾ ਮਟਾਈ ਰੱਖੀ ਜਿਹੜਾ ਬਾਗ ਸਵਰਾਜ ਦਾ ਲਾਹ ਸੱਚ ਚੱਲਿਆ ਸੁੱਕਣ ਦਈ ਨਾ ਸੋ ਪਾਣੀ ਪਾਈ ਰੱਖੀ ਇਕ ਇਕ ਪੰਜਾਬੀ ਵੀ ਜਾਨ ਮੇਰੀ ਉਹ ਮੇਰੇ ਜਿਗਰ ਨਾ ਨਸ਼ਤਰਾਂ ਲਾਈ ਸਿੰਘਾ ਇਹ ਸੀਨੇ ਦੀ ਅੱਗ ਨਹੀਂ ਬੁੱਝਣ ਵਾਲੀ ਦੱਬੀ ਰਹੇ ਨਾ ਫੋਲ ਭੜਕਾਈ ਸਿੰਘਾ ਇਕ ਇਕ ਵੀਰ ਯੋਧਾ ਮੇਰੇ ਪ੍ਰਾਣ ਸਮਝੀ ਇੱਜ਼ਤ ਸਿੰਘਾਂ ਦੀ ਹੱਥ ਨਾ ਪਾਈ ਸਿੰਘਾ ਮੈਨੂੰ ਪਿਆਰੀ ਸਵਤੰਤਰਤਾ ਬੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾ 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਖੁਦਗਰਜ਼ੀ ਦੇ ਵਿਚ ਆ ਕੇ ਦੇਵੀ ਬੰਨ ਨਾ ਮੁੱਢ ਖਰਾਬੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਰਾਜਾ ਧਿਆਨ ਸਿੰਘ ਨੇ ਚਰਨਾਂ ਤੇ ਸੀਸ ਧਰ ਕੇ ਆਖਿਆ ਮਹਾਰਾਜਾ ਸਾਹਿਬ ਤੁਹਾਡੇ ਵਿਚ ਤੇ ਟਿੱਕਾ ਖੜਕ ਸਿੰਘ ਵਿਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ ਮੈਂ ਇਸ ਨੂੰ ਆਪਦਾ ਪੁੱਤਰ ਵੀ ਸਮਝਦਾ ਹਾਂ ਆਪਦਾ ਸਰੂਪ ਵੀ ਸਮਝਦਾ ਜੇ ਕੁਦਰਤ ਨੂੰ ਇਹੀ ਮਨਜ਼ੂਰ ਹੈ ਕਿ ਤੁਸੀਂ ਇਸ ਸੰਸਾਰ ਵਿਚੋਂ ਜਲਦੀ ਚਲੇ ਜਾਓ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਨਾਲ ਸਤੀ ਹੋਵਾਂ ਮੈਂ ਆਪਣੇ ਮਾਲਕ ਦਾ ਵਿਛੋੜਾ ਨਹੀਂ ਸਹਿਣਾ ਤੁਹਾਡੀ ਚਿਖਾ ਵੀ ਛਾਲ ਮਾਰ ਕੇ ਨਾਲ ਸੜਾਂਗਾ ਤੇ ਜੇ ਕਦੇ ਤਾਕਤਵਰ ਹੱਥਾਂ ਨੇ ਮੈਨੂੰ ਇਹ ਕੁਝ ਨਾ ਕਰਨ ਦਿੱਤਾ ਤੇ ਜੇ ਮੈਂ ਪਤੀ ਵਰਤਾ ਇਸਤਰੀ ਆਪਣੇ ਪਤੀ ਦੇ ਅਕਾਲ ਚਲਾਣੇ ਪਿੱਛੋਂ ਉਹਦੀ ਯਾਦ ਵਿਚ ਬਾਕੀ ਦੀ ਜ਼ਿੰਦਗੀ ਗੁਜ਼ਾਰ ਦਿੰਦੀ ਏ ਇਸੇ ਤਰ੍ਹਾਂ ਮਹਾਰਾਜਾ ਸਾਹਿਬ ਯਕੀਨ ਕਰਿਆ ਜੇ ਤੁਹਾਡਾ ਖਾਦਮ ਤੁਹਾਡਾ ਅਦਨਾ ਸੇਵਕ ਤੁਹਾਡੀ ਯਾਦ ਵਿਚ ਬਾਕੀ ਦੀ ਜ਼ਿੰਦਗੀ ਬਿਤਾਏਗਾ ਔਰ ਖਾਲਸਾ ਰਾਜ ਦੇ ਭਲੇ ਵਾਸਤੇ ਜੋ ਮੇਰੇ ਕੋਲ ਸਰ ਬਣਾਇਆ ਉਹ ਮੈਂ ਪੂਰਾ ਕਰਾਂਗਾ ਆਪਣੀ ਹਿੰਮਤ ਲਾ ਕੇ ਵੀ ਆਪਣੀ ਤਾਕਤ ਲਾ ਕੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਕੋਹਨੂਰ ਹੋਈ ਹੀਰਾ ਮੈਨੂੰ ਲਿਆ ਕੇ ਦਿੱਤਾ ਜਾਵੇ ਕਿਉਂਕਿ ਮੈਂ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਭੇਟ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ ਜਮਾਦਾਰ ਖੁਸ਼ਹਾਲ ਸਿੰਘ ਕੋਲ ਹੀਰਾ ਸੀ ਰਾਜਾ ਧਿਆਨ ਸਿੰਘ ਦੇ ਸਿਖਾਏ ਹੋਏ ਜਮਾਦਾਰ ਖੁਸ਼ਹਾਲ ਸਿੰਘ ਨੇ ਆਨਾ ਬਹਾਨਾ ਲਾਇਆ ਕਿ ਸ਼ੇਰੇ ਪੰਜਾਬ ਉਹ ਕਿਸੇ ਜੌਹਰੀ ਕੋਲ ਰੱਖੇ ਹੈ ਲਿਆ ਕੇ ਹਜ਼ੂਰ ਦੀ ਖਿਦਮਤ ਵਿਚ ਪੇਸ਼ ਕਰਾਂ ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨਾ ਆਇਆ ਨਹੀਂ ਤੇ ਉਹ ਅੱਜ ਦਰਬਾਰ ਸਾਹਿਬ ਦੀ ਜ਼ੀਨਤ ਹੁੰਦਾ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿਚ ਪਿਆ ਹੁੰਦਾ ਪਰ ਇਹ ਵੀ ਪਤਾ ਨਹੀਂ ਜੂਨ 84 ਪਿੱਛੋਂ ਵਿਚਾਰੇ ਨਾਲ ਕੀ ਬੀਤਦੀ ਇਹ ਇੱਕ ਅੱਠਕਥਨੀ ਕਹਾਣੀ ਹੈ ਤੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਉਨ੍ਹਾਂ ਨੇ ਉਸ ਵੇਲੇ ਬਹੁਤ ਸਾਰਾ ਪੁੰਨ ਦਾਨ ਕੀਤਾ ਅਨੇਕਾਂ ਗਾਈਆਂ ਬ੍ਰਾਹਮਣਾਂ ਨੂੰ ਦਾਨ ਕੀਤੀਆਂ ਜੱਗ ਕੀਤੇ ਬਹੁਤ ਕੁਝ ਹੋਇਆ ਲੇਕਿਨ ਜਿਹਦੀ ਘੱਟ ਜਾਏ ਦੁਨੀਆਂ ਦੀ ਕੋਈ ਸ਼ਕਤੀ ਕੋਈ ਕੀਮਤ ਚੁਕਾ ਕੇ ਵੀ ਉਸ ਟੁੱਟੀ ਨੂੰ ਵੰਡਣ ਦੀ ਸਮਰੱਥਾ ਨਹੀਂ ਰੱਖਦੀ ਆਖਿਰਕਾਰ ਉਹ ਦਿਨ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 15 ਹਾੜ 1896 ਬਿਕਰਮੀ 27 ਜੂਨ 1839 ਈਸਵੀ ਨੂੰ ਵੀਰਵਾਰ ਵਾਲੇ ਦਿਨ ਜਦੋਂ ਅਜੇ 4 ਘੜੀਆਂ ਸੂਰਜ ਖੜਾ ਸੀ ਸ਼ੇਰੇ ਪੰਜਾਬ ਜਹਾਨ ਫਾਨੀ ਤੋਂ ਕੂਚ ਕਰ ਗਏ ਉਨ੍ਹਾਂ ਦੀ ਇਸ ਹੋਈ ਮੌਤ ਨਾਲ ਪੰਜਾਬ ਦੀ ਧਰਤੀ ਨੇ ਇਕ ਤਾਹ ਮਾਰੀ ਜੋ ਆਕਾਸ਼ ਦਾ ਸੀਨਾ ਚੀਰ ਕੇ ਨਿਕਲਦੀ
ਟੁੱਬਾ ਸੂਰਜ ਹਿੰਦ ਦਾ ਟੁੱਟਾ ਜਿੰਦ ਤਾਰਾ ਪੱਛਮ ਚਾਨਣ ਹੋ ਗਿਆ ਪੂਰਬ ਅੰਧਿਆਰਾ ਪੱਛਮ ਚਾਨਣ ਹੋ ਗਿਆ ਪੂਰਬ ਅੰਧਿਆਰਾ
ਮੋਇਆ ਸ਼ੇਰ ਪੰਜਾਬ ਦਾ ਜੱਗ ਪਿਆ ਕਹਾਰਾ ਰੋਏ ਰਾਜੇ ਰਾਣੀਆਂ ਰੋਂਦਾ ਜੱਗ ਸਾਰਾ ਰੋਈ ਧਰਤ ਪੰਜਾਬ ਦੀ ਕਹਿ ਹਾਏ ਸਰਦਾਰਾ ਸੁਨੇ ਮਹਿਲ ਅਟਾਰੀਆਂ ਛੱਡ ਗਿਆ ਵਣਜਾਰਾ ਡੁੱਬਾ ਸੂਰਜ ਹਿੰਦ ਦਾ ਟੁੱਟਾ ਜਿੰਦ ਤਾਰਾ ਪੱਛਮ ਚਾਨਣ ਹੋ ਗਿਆ ਪੂਰਬ ਹੰਧਿਆਰਾ ਦਰਿਆ ਸਤਲੁਜ ਤੋਂ ਪਿਸ਼ਾਵਰ ਤੱਕ ਜਿੱਥੇ ਜਿੱਥੇ ਵੀ ਪੰਜਾਬ ਵਾਸੀਆਂ ਨੇ ਮਾਰੂ ਖਬਰ ਸੁਣੀ ਕਿਸੇ ਨੇ ਰੋਟੀ ਨਹੀਂ ਖਾਧੀ ਕਿਸੇ ਨੇ ਘਰ ਵਿਚ ਦੀਵਾ ਨਹੀਂ ਬਾਲਿਆ ਲੇਕਿਨ ਸਤਲੁਜ ਤੋਂ ਚੜਦੇ ਪਾਸੇ ਵਸਦਾ ਹੋਇਆ ਅੰਗਰੇਜ਼ ਉਸ ਦਿਨ ਉਹਨੇ ਆਪਣੀਆਂ ਕਲੱਬਾਂ ਵਿਚ ਰੱਜ ਕੇ ਸ਼ਰਾਬ ਪੀਤੀ ਔਰ ਰੱਜ ਕੇ ਭੰਗੜੇ ਪਾਏ ਡਾਂਸ ਕੀਤੇ ਖੁਸ਼ੀਆਂ ਮਨਾਈਆਂ ਕਿਉਂਕਿ ਉਨ੍ਹਾਂ ਦਾ ਇਕ ਵਿਰੋਧੀ ਖਾਲਸਾ ਰਾਜ ਦਾ ਰਾਖਾ ਇਸ ਸੰਸਾਰ ਚੋਂ ਤੁਰ ਗਿਆ ਸੀ ਅੰਗਰੇਜ਼ ਬਹੁਤ ਦੇਰ ਤੋਂ ਮਨਸੂਬੇ ਬਣਾਈ ਬੈਠੇ ਸਨ ਪੰਜਾਬ ਉੱਤੇ ਕਬਜ਼ਾ ਕਰਨ ਔਰ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਉਨ੍ਹਾਂ ਦੀ ਦਾਲ ਨਾ ਗਲੀ ਉਨ੍ਹਾਂ ਦੀ ਹਿੰਮਤ ਨਾ ਪਈ ਕਿ ਉਹ ਪੰਜਾਬ ਉੱਤੇ ਫੌਜਕਸ਼ੀ ਕਰਨ ਲੇਕਿਨ ਅੱਜ ਉਹ ਮੁਦੱਬਰ ਜਰਨੈਲ ਉਹ ਖਾਲਸਾ ਰਾਜ ਦਾ ਰਾਖਾ ਇਸ ਦੁਨੀਆ ਵਿਚ ਨਹੀਂ ਰਿਹਾ ਅੰਗਰੇਜ਼ਾਂ ਨੂੰ ਖੁਸ਼ੀ ਉਹ ਸਮਝਦੇ ਸਨ ਕਿ ਉਹ ਦਿਨ ਹੁਣ ਬੜੀ ਛੇਤੀ ਆ ਜਾਏਗਾ ਜਿਸ ਦਿਨ ਅਸੀਂ ਪੰਜਾਬ ਉੱਤੇ ਆਪਣਾ ਯੂਨੀਅਨ ਜੈਕ ਦਾ ਝੰਡਾ ਗੱਡ ਦੇਵਾਂਗੇ ਹੰਸਤਾ ਹੈ ਗੁਲ ਚਮਨ ਮੇਂ ਤੋ ਨਾਲਾ ਹੈ ਅੰਦਲੀ ਦੋ ਦਿਲ ਖੁਸ਼ੀ ਨਾ ਦੇਖੇ ਕਭੀ ਇਸ ਜਹਾਂ ਕੇ ਬੀਚ ਦੋ ਵਿਰੋਧੀ ਧਿਰਾਂ ਇੱਕੇ ਗੱਲ ਤੇ ਕਿਵੇਂ ਖੁਸ਼ ਰਹਿ ਸਕਦੀਆਂ ਖੈਰ ਅਗਲੀ ਡਿਪਲੋਮੇਸੀ ਇਨ੍ਹਾਂ ਡੋਗਰਿਆਂ ਦੀ ਦੱਸਣ ਤੋਂ ਪਹਿਲਾਂ ਮੈਂ ਪੰਜਾਬ ਦੀ ਤਾਰੀਖ ਦੇ ਉਹ ਵਰਕੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਜਿਨ੍ਹਾਂ ਉੱਤੇ ਡੋਗਰਿਆਂ ਦਾ ਪਾਪ ਲਿਖਿਆ ਪਿਆ ਛਪਿਆ ਪਿਆ ਔਰ ਅਸੀਂ ਪੜ੍ਹਦੇ ਸ਼ੇਰੇ ਪੰਜਾਬ ਦੇ ਜਿਉਂਦਿਆਂ ਹੀ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਨੇ ਪੰਜਾਬ ਦੀਆਂ ਵੰਡੀਆਂ ਪਾ ਲਈਆਂ ਸਨ ਔਰ ਇਹ ਸਕੀਮ ਇੰਨੀ ਗੁਪਤ ਰੱਖੀ ਗਈ ਕਿ ਉਹਦੀ ਸੂਹ ਤੱਕ ਕਦੇ ਸ਼ੇਰੇ ਪੰਜਾਬ ਨੂੰ ਨਹੀਂ ਮਿਲੀ ਫੈਸਲਾ ਕੀਤਾ ਰਾਜਾ ਗੁਲਾਬ ਸਿੰਘ ਨੇ ਕਿ ਜੰਮੂ ਤੇ ਕਸ਼ਮੀਰ ਦੀ ਖੁਦ ਮੁਖਤਿਆਰ ਰਿਆਸਤ ਮੇਰੇ ਕਬਜ਼ੇ ਵਿਚ ਰਹੇ ਔਰ ਲਹਿੰਦੇ ਪੰਜਾਬ ਉੱਤੇ ਰਾਜਾ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤਖ਼ਤ ਤੇ ਬਹਿ ਕੇ ਪੰਜਾਬ ਉੱਤੇ ਰਾਜ ਕਰੇ ਇਹ ਪਲੈਨਿੰਗ ਇਹ ਸੋਚ ਸੀ ਨਾ ਡੋਗਰਿਆਂ ਨੇ ਲੇਕਿਨ ਇਸ ਸੋਚ ਨੂੰ ਸਿਰੇ ਚੜਾਉਣ ਵਾਸਤੇ ਅਜੇ ਬਹੁਤ ਕੁਝ ਕਰਨਾ ਬਾਕੀ ਸੀ ਕਿਉਂਕਿ ਸ਼ੇਰੇ ਪੰਜਾਬ ਦੇ ਉਸ ਵੇਲੇ ਵੀ ਪੰਜ ਪੁੱਤ ਸਨ ਜਿਹੜੇ ਜਿਉਂਦੇ ਸਨ ਸ਼ੇਰੇ ਪੰਜਾਬ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ ਲੇਕਿਨ ਦੋ ਉਨ੍ਹਾਂ ਵਿਚੋਂ ਤਾਰਾ ਸਿੰਘ ਔਰ ਮੁਲਤਾਨਾ ਸਿੰਘ ਬਹੁਤ ਛੋਟੀ ਉਮਰ ਵਿਚ ਹੀ ਚੜਾਈ ਕਰ ਗਏ ਬਾਕੀ ਪੰਜ ਜਿਉਂਦੇ ਰਹੇ ਖੜਕ ਸਿੰਘ ਸ਼ੇਰ ਸਿੰਘ ਪਸ਼ੌਰਾ ਸਿੰਘ ਕਸ਼ਮੀਰਾ ਸਿੰਘ ਅਤੇ ਦਲੀਪ ਸਿੰਘ ਇਹ ਪੰਜ ਪੁੱਤਰ ਉਦੋਂ ਜਿਉਂਦੇ ਸਨ ਇਸ ਵਾਸਤੇ ਇਨ੍ਹਾਂ ਦੇ ਜਿਉਂਦਿਆਂ ਜਿਉਂਦਿਆਂ ਹੀਰਾ ਸਿੰਘ ਨੂੰ ਤਖ਼ਤ ਤੇ ਦੇਣ ਦੀ ਰਾਜਾ ਧਿਆਨ ਸਿੰਘ ਦੀ ਮਨਸ਼ਾ ਪੂਰੀ ਨਹੀਂ ਸੀ ਹੋ ਸਕਦੀ ਤਾਂ ਉਸਨੇ ਚਲਾਕੀ ਤੋਂ ਕੰਮ ਲਿਆ ਸ਼ੇਰੇ ਪੰਜਾਬ ਦੇ ਹੁੰਦਿਆਂ ਹੀ ਉਹ ਕਿਹਾ ਕਰਦਾ ਸੀ ਕਿ ਸਰਕਾਰੇ ਆਲਾ ਮਹਾਰਾਜਾ ਖੜਕ ਸਿੰਘ ਮਹਾਰਾਜਗੀ ਦੇ ਯੋਗ ਨਹੀਂ ਖੜਕ ਸਿੰਘ ਦੇ ਹੱਥ ਮਜ਼ਬੂਤ ਨਹੀਂ ਇਹ ਮੁਹਿੰਮਾਂ ਸਰ ਨਹੀਂ ਕਰ ਸਕਦਾ ਸ਼ੇਰੇ ਪੰਜਾਬ ਜਦੋਂ ਕਿਤੇ ਖੜਕ ਸਿੰਘ ਨੂੰ ਕਿਸੇ ਫੌਜ ਦੀ ਮੁਹਿੰਮ ਉੱਤੇ ਭੇਜਦੇ ਰਸਦ ਰਸਾਨੀ ਗੋਲਾ ਬਾਰੂਦ ਸਪਲਾਈ ਲਾਈਨ ਸਾਰੀ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਆਉਂਦੀ ਰਾਜਾ ਧਿਆਨ ਸਿੰਘ ਪਿੱਛੋਂ ਫੌਜੀ ਮਦਦ ਨਾ ਭੇਜਦਾ ਵੇਲੇ ਸਿਰ ਗੋਲਾ ਬਾਰੂਦ ਨਾ ਪਹੁੰਚਾਉਂਦਾ ਤੇ ਜਦੋਂ ਉਹ ਮੁਹਿੰਮ ਅਸਫਲ ਹੋ ਜਾਂਦੀ ਫੇਲ ਹੋ ਜਾਂਦੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਭਰਦਾ ਕਹਿੰਦਾ ਸਰਕਾਰ ਆਪਦਾ ਪੁੱਤਰ ਖੜਕ ਸਿੰਘ ਇਸ ਯੋਗ ਨਹੀਂ ਹੈ ਕਿ ਉਸ ਨੂੰ ਕਿਸੇ ਮੁਹਿੰਮ ਦੀ ਜਰਨੈਲੀ ਸੌਂਪੀ ਜਾਏ ਉਹਦੀ ਇੱਛਾ ਇਹ ਸੀ ਕਿ ਮਹਾਰਾਜਾ ਖੜਕ ਸਿੰਘ ਦੇ ਮੁਤਲਕ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਬਦਜ਼ਨ ਕਰ ਦਿੱਤਾ ਜਾਏ ਕਿ ਉਹ ਆਪਣੇ ਪੁੱਤਰ ਦੀ ਥਾਂ ਉਤੇ ਆਪਣੇ ਪੋਤਰੇ ਨੂੰ ਰਾਜਗੱਦੀ ਕਮਰ ਨਿਹਾਲ ਸਿੰਘ ਨੂੰ ਪੰਜਾਬ ਦੀ ਬਾਦਸ਼ਾਹੀ ਦੇਣ ਧਿਆਨ ਸਿੰਘ ਦਾ ਮਤਲਬ ਬੜਾ ਸਾਫ਼ ਸੀ ਕਿ ਜਦੋਂ ਕੰਵਰ ਨਿਹਾਲ ਸਿੰਘ ਨੂੰ ਜੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਥਾਂ ਉਤੇ ਬਾਦਸ਼ਾਹ ਬਣਾਇਆ ਖੜਕ ਸਿੰਘ ਦੀ ਔਰ ਧਿਆਨ ਖੜਕ ਸਿੰਘ ਦੀ ਔਰ ਕੰਵਰ ਨਿਹਾਲ ਸਿੰਘ ਦੀ ਯਾਨੀ ਪਿਓ ਪੁੱਤਰਾਂ ਦੀ ਖੜਕੇ ਬਸ ਇਕ ਵਾਰ ਗੱਲ ਸ਼ੁਰੂ ਕਰਨ ਦੀ ਜ਼ਰੂਰਤ ਹੈ ਅੱਗ ਨੂੰ ਇਕ ਵਾਰ ਬਾਲ ਦਿਓ ਤੇ ਮੁੜ ਕੇ ਆਪੇ ਹੀ ਭਾਂਬੜ ਮੱਚ ਜਾਂਦੇ ਨੇ। ਜੇ ਕੇਵਲ ਤੀਲੀ ਬਾਲਣ ਦੀ ਲੋੜ ਹੁੰਦੀ, ਉਹਨੂੰ ਪਤਾ ਸੀ ਕਿ ਮੁਗਲੀਆ ਹਕੂਮਤ ਕਿਵੇਂ ਖਤਮ ਹੋਈ। ਜੇ ਮੁਗਲਾਂ ਦੇ ਵਿਚ ਖਾਨਾ ਜੰਗੀ ਨਾ ਆਉਂਦੀ, ਜੇ ਮੁਗਲ ਬਾਦਸ਼ਾਹ ਤਖ਼ਤ ਤੇ ਬਹਿਣ ਵਾਸਤੇ ਆਪਣੇ ਸਕੇ ਸੋਦਰੇ ਨੂੰ ਕਤਲ ਨਾ ਕਰਦੇ, ਤੇ ਸ਼ਾਇਦ ਅੱਜ ਤੱਕ ਵੀ ਮੁਗਲ ਹਕੂਮਤ ਹਿੰਦੁਸਤਾਨ ਵਿਚ ਕਾਇਮ ਹੈ। ਇਹੋ ਹੀ ਚਾਲ ਰਾਜਾ ਧਿਆਨ ਸਿੰਘ ਪੰਜਾਬ ਵਿਚ ਚੱਲਣੀ ਚਾਹੁੰਦਾ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਉਹਦੀ ਦਾਲ ਨਾ ਗਲੀ। ਸ਼ੇਰੇ ਪੰਜਾਬ ਨੇ ਖੜਕ ਸਿੰਘ ਨੂੰ ਆਪਣਾ ਜਾਨਸ਼ੀਨ ਚੁਣਿਆ। ਹੁਣ ਮਹਾਰਾਜਾ ਖੜਕ ਸਿੰਘ ਤੇ ਬਾਕੀ ਦੇ ਸਾਰੇ ਸਰਦਾਰ ਲਾਹੌਰ ਦੇ ਕਿਲੇ ਵਿਚ ਸੋਗ ਵਿਚ ਡੁੱਬੇ ਹੋਏ। ਸ਼ੇਰੇ ਪੰਜਾਬ ਦੀ ਅਰਥੀ ਲਿਆ ਕੇ ਉਨ੍ਹਾਂ ਨੇ ਸੰਮਣਪੁਰ ਚੋਂ ਬਾਹਰ ਰੱਖੀ। ਸਾਰੀ ਰਾਤ ਲੋਕਾਂ ਦੀ ਆਵਾਜਾਈ ਰਹੀ। ਸ਼ੇਰੇ ਪੰਜਾਬ ਦੀ ਅਰਥੀ ਨੂੰ ਵੇਖਣ ਵਾਸਤੇ, ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਵੇਖਣ ਵਾਸਤੇ ਲਾਹੌਰ ਦੇ ਲੋਕ ਸਾਰੀ ਰਾਤ ਲਾਈਨਾਂ ਲਾ ਕੇ ਅੰਤਮ ਦਰਸ਼ਨ ਕਰਦੇ ਚਲੇ ਗਏ। ਅੰਮ੍ਰਿਤ ਵੇਲੇ ਮਹਾਰਾਜੇ ਦੀ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ ਔਰ ਡੇਰਾ ਸਾਹਿਬ ਦੇ ਲਾਗੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਸੱਤ ਰਾਣੀਆਂ, ਚਾਰ ਗੋਲੀਆਂ ਸ਼ੇਰੇ ਪੰਜਾਬ ਨਾਲ ਸਤੀ ਹੋਣ ਵਾਸਤੇ ਤਿਆਰੀ ਕਰਨ ਲੱਗੀਆਂ। ਇਹ ਮੌਕਾ ਬੜਾ ਦਰਦਨਾਕ ਸੀ, ਹਰ ਬੰਦਾ ਵੇਖਦਾ ਸੀ ਤੇ ਸੁੰਨ ਹੋ ਜਾਂਦਾ ਸੀ। ਆਖਿਰਕਾਰ ਮਾਤਮੀ ਬਾਜਾ ਵਜਿਆ, ਸ਼ੇਰੇ ਪੰਜਾਬ ਨੂੰ ਸੁਨਹਿਰੀ ਪਾਲਕੀ ਵਿਚ ਲਟਾਇਆ ਗਿਆ। ਸ਼ਹਿਜ਼ਾਦਿਆਂ ਨੇ ਮੋਢੇ ਤੇ ਅਰਥੀ ਚੁੱਕ ਲਈ।